ਤੇ ਜਿਸ ਮਨੁੱਖ ਨੇ ਤੈਨੂੰ ਕੈਦ ਕਰ ਲਿਆ, ਅਕਾਲ ਪੁਰਖ ਵਾਹਿਗੁਰੂ ਨੂੰ ਹੀ ਕੈਦ ਕਰ ਲਿਆ। ਅਕਾਲ ਪੁਰਖ ਵਾਹਿਗੁਰੂ ਨੂੰ ਕਿਵੇਂ ਕੈਦ ਕੀਤਾ ਜਾ ਸਕਦਾ? ਉਹ ਸਰੀਰ ਨਹੀਂ, ਉਹ ਦੇਹ ਨਹੀਂ, ਉਹ ਦਿਸਣ ਵਾਲੀ ਨਜ਼ਰ ਆਉਣ ਵਾਲੀ ਪੰਜ ਤੱਤਾਂ ਦੀ ਸ਼ਖਸੀਅਤ ਨਹੀਂ, ਉਹ ਤੇ ਜੋਤ ਹੈ ਤੇ ਜੋਤ ਕਦੇ ਕੈਦ ਨਹੀਂ ਕੀਤੀ ਜਾ ਸਕਦੀ। ਪਰ ਭਾਈ ਸਾਹਿਬ ਕਹਿੰਦੇ ਨੇ ਕੈਦ ਜਿਹਨੇ ਤੈਨੂੰ ਕਰ ਲਿਆ ਉਹਦੇ ਵਰਗਾ ਕੋਈ ਬਹਾਦਰ ਨਹੀਂ, ਤੇ ਕੈਦ ਉਹਨੂੰ ਸ਼ਕਤੀ ਨਾਲ ਨਹੀਂ ਕੀਤਾ ਜਾਂਦਾ। ਹਾਂ ਅਧੀਨ ਹਾਂ ਭਗਤ ਦੇ ਪਹੁੰਚ ਨਿਹੰਗਾ ਭਗਤੀ ਦਾ ਵੈ। ਭਾਈ ਸਾਹਿਬ ਭਾਈ ਗੁਰਦਾਸ ਜੀ ਭਾਈ ਨੰਦ ਲਾਲ ਜੀ ਦਾ ਸ਼ੇਰ ਹੈ, ਹਰ ਆਂ ਕੇ ਮਮਲਕ ਤੇ ਦਿਲ ਗ੍ਰਿਫ ਤੇ ਉਹ ਸੁਲਤਾਨ ਸ਼ੁੱਧ ਕਸੇ ਕੇ ਯਾਫਤ ਤੁਰਾ ਹਮਚੂ ਉਹ ਸਿਪਾਹੀ ਨੇਸ। ਭਾਈ ਸਾਹਿਬ ਭਾਈ ਨੰਦ ਲਾਲ ਜੀ ਜਿਸਨੇ ਦਿਲ ਦੀ ਰਾਜਧਾਨੀ ਤੇ ਕਬਜ਼ਾ ਕਰ ਲਿਆ, ਜਿਸਨੇ ਆਪਣੇ ਦਿਲ ਨੂੰ ਜਿੱਤ ਲਿਆ, ਜਿਸਨੇ ਆਪਣੇ ਮਨ ਨੂੰ ਜਿੱਤ ਲਿਆ, ਉਹ ਵੱਡਾ ਸੁਲਤਾਨ, ਉਹ ਵੱਡਾ ਹੁਕਮਰਾਨ, ਉਹ ਵੱਡਾ ਬਾਦਸ਼ਾਹ। ਤੇ ਜਿਸਨੇ ਪ੍ਰੀਤ ਰੀਤ ਨਾਲ ਤੈਨੂੰ ਕੈਦ ਕੀਤਾ ਹੈ ਉਹਦੇ ਵਰਗਾ ਦੁਨੀਆਂ ਵਿੱਚ ਹੋਰ ਕੋਈ ਬਹਾਦਰ ਹੀ ਨਹੀਂ। ਤਾਹੀ ਉਹ ਕਿਹਾ ਸੀ ਜਾ ਕਹੋ ਹਰ ਰੰਗ ਲਾਗੋ ਇਸ ਜੁਗ ਮਹੇ, ਸੋ ਕਹੀਅਤ ਹੈ ਸੂਰਾ ਆਤਮ ਦਿਨੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ। ਤੇ ਉਸ ਸੂਰੇ ਨੇ ਕੀ ਅਰਦਾਸ ਕੀਤੀ, ਜਨ ਕੇ ਚਰਨ ਵਸੈ ਮੇਰੇ ਰਹਿ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕਹਿ ਸੁਖੇ ਹੀ। ਤਨਾਸਰੀ ਮਹੱਲਾ ਪੰਜਵਾਂ। ਤੂੰ ਤੇ ਕਿਹਾ ਸੀ ਮੈਂ ਦੀਨੇ ਆਵਾਂਗਾ, ਤੂੰ ਤੇ ਨਹੀਂ ਪਹੁੰਚਿਆ। ਅਗਰ ਮੇਰੇ ਸ਼ਹਿਨਸ਼ਾਹ ਦਾ ਮੈਨੂੰ ਹੁਕਮ ਹੋ ਜਾਵੇ, ਮੈਨੂੰ ਹੁਕਮ ਆ ਜਾਵੇ ਤੇ ਕਹਿੰਦੇ ਨੇ ਮੈਂ ਉਹਦੇ ਕਦਮਾਂ ਵਿੱਚ ਆਪਣੀ ਜਾਨ ਹਾਜ਼ਰੇ ਹਾਜ਼ਰ ਕਰਕੇ ਦਿੱਲੀ ਆਉਣ ਵਾਸਤੇ ਤਿਆਰ ਹਾਂ। ਮੈਂ ਉਹਦੇ ਕਦਮਾਂ ਵਿੱਚ ਆਪਣੀ ਜਿੰਦ ਤੇ ਜਾਨ ਹਾਜ਼ਰ ਕਰਕੇ, ਕਿਉਂਕਿ ਦੁਨੀਆਂ ਵਿੱਚ ਸਭ ਤੋਂ ਵੱਡਾ ਕੋਈ ਤੋਹਫਾ ਏ, ਸਭ ਤੋਂ ਵੱਡੀ ਕੋਈ ਭੇਟ ਏ, ਸਭ ਤੋਂ ਵੱਡਾ ਕੋਈ ਗਿਫਟ ਏ, ਤੇ ਉਹ ਮਨੁੱਖ ਦੀ ਜਾਨ ਤੇ ਮਨੁੱਖ ਦੀ ਜਿੰਦ ਹੈ। ਤੇ ਜਿੱਥੋਂ ਤੱਕ ਉਸ ਪ੍ਰਭੂ ਦਾ ਤੁਹਲ ਕੇ ਉਹ ਇਹਨਾਂ ਭੇਟਾਵਾਂ ਤੇ ਪ੍ਰਸੰਨ ਨਹੀਂ, ਨਾ ਉਹ ਇਹਨਾਂ ਭੇਟਾਂ ਨੂੰ ਬਹੁਤੀ ਕੋਈ ਤਰਜੀਹ ਦਿੰਦਾ ਹੈ। ਉਹਨੂੰ ਤਾਂ ਇੱਕੋ ਚੀਜ਼ ਚਾਹੀਦੀ ਏ, ਮਨੁੱਖ ਆਪਣਾ ਮਨ ਅਰਪਣ ਕਰ ਦੇਵੇ, ਮਨੁੱਖ ਆਪਣਾ ਜੀਵਨ ਅਰਪਣ ਕਰ ਦੇਵੇ, ਮਨੁੱਖ ਆਪਣਾ ਸੀਸ ਅਰਪਣ ਕਰ ਦੇਵੇ। ਮਨ ਬੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਮੈਂ ਅਰਪਿਤ ਮਨੋ ਬੁੱਧੀ ਗੀਤਾ, ਜੇ ਅਰਪਣ ਕਰਨਾ ਹੈ ਤੇ ਮਨ ਅਰਪਣ ਕਰ, ਜੇ ਅਰਪਣ ਕਰਨਾ ਹੈ ਭੇਟ ਚੜਾਣੀ ਚਾਹੁੰਦਾ ਹੈ ਤੇ ਬੁੱਧੀ ਅਰਪਣ ਕਰ। ਐ ਬਾਹਰਲੀਆਂ ਭੇਟਾਵਾਂ ਦੀ ਜ਼ਰੂਰਤ ਸਾਨੂੰ ਲੋਕਾਂ ਨੂੰ ਹੋ ਸਕਦੀ ਏ, ਉਸ ਵਾਹਿਗੁਰੂ ਨੂੰ ਇਹਨਾਂ ਚੀਜ਼ਾਂ ਦੀ ਕੋਈ ਵੀ ਜ਼ਰੂਰਤ ਨਹੀਂ, ਕੋਈ ਵੀ ਲੋੜ ਨਹੀਂ। ਲੋਕ ਹੈਰਾਨ ਸਨ, ਲੋਕ ਕੁਝ ਪਰੇਸ਼ਾਨ ਵੀ ਸਨ, ਕਿਉਂਕਿ ਗੁਰੂ ਦੇ ਪਾਸ ਵੀ ਕਈ ਕਈ ਪੱਖਾਂ ਦੇ ਸਿੱਖ ਆਉਂਦੇ ਨੇ, ਗੁਰੂ ਦੇ ਹਜ਼ੂਰੀ ਵਿੱਚ ਵੀ ਕਈ ਕਈ ਇੱਛਾਵਾਂ ਖਾਸ਼ਾਵਾਂ ਲੈ ਕੇ ਅਸੀਂ ਹਾਜ਼ਰ ਹੁੰਦੇ ਹਾਂ। ਕਹਿੰਦਾ ਖੋ ਸ੍ਰੀ ਵਾਹਿ ਮਹਾਤਮਾ ਜੀ ਦੇ ਪਾਸ ਵੀ ਦੇਖੀਦਾ ਸੀ, ਕਈ ਵਿਦਿਆਰਥੀ ਪੜ੍ਹਨ ਵਾਸਤੇ ਆਉਂਦੇ ਸਨ ਤੇ ਕੁਝ ਕੜਾ ਪ੍ਰਸ਼ਾਦ ਛਕਣ ਵਾਸਤੇ ਹੀ ਆਉਂਦੇ ਸਨ। ਪਿਆਲਾ ਖੋ ਸ੍ਰੀ ਵਾਹਿ ਜਦੋਂ ਕੜਾਕੇ ਫਾਕੇ ਹੁੰਦੇ ਸਨ ਫਿਰ ਉਹ ਰੁਖਸਦ ਹੋ ਜਾਂਦੇ ਸਨ, ਚਲੇ ਜਾਇਆ ਕਰਦੇ ਸਨ। ਬੇਨਤੀ ਕਰ ਰਿਹਾ ਸਾਂ ਗੁਰੂ ਦੇ ਪਾਸ ਵੀ ਕੁਝ ਲੋਕ ਆਉਂਦੇ ਨੇ ਨਾਮ ਲਈ, ਸਿੱਖੀ ਲਈ, ਬਖਸ਼ਿਸ਼ ਲਈ, ਤੇ ਕੁਝ ਲੋਕ ਪ੍ਰਾਪਤ ਕਰਨ ਵਾਸਤੇ ਆਉਂਦੇ ਨੇ ਚਲੋ ਇੱਥੋਂ ਕੁਝ ਮਿਲ ਜਾਵੇ। ਪਿਆਲਾ ਖੋ ਸ੍ਰੀ ਵਾਹਿ। ਤੇ ਸਰਕਾਰ ਨੇ ਹੁਕਮ ਕੀਤਾ ਜਿਤਨਾ ਸੋਨਾ ਹੈ ਖਜ਼ਾਨੇ ਵਿੱਚੋਂ ਕਢਾ ਕੇ ਸਤਲੁਜ ਵਿੱਚ ਪਾ ਦਿਓ, ਜਿਤਨਾ ਕੱਪੜਾ ਹੈ ਸਾਰਾ ਖਜ਼ਾਨੇ ਵਿੱਚੋਂ ਕਢਵਾ ਕੇ ਸਤਲੁਜ ਵਿੱਚ ਭੇਟ ਕਰਵਾ ਦਿਓ, ਜਿਤਨੀ ਚਾਂਦੀ ਏ, ਜਿਤਨੇ ਹੀਰੇ ਨੇ, ਜਿਤਨੇ ਮੋਤੀ ਨੇ, ਉਹ ਸਾਰੇ ਸਤਲੁਜ ਵਿੱਚ ਭੇਟ ਕਰਵਾ ਦਿਓ। ਤੇ ਜਦੋਂ ਟੋਆ ਢਾਹੀ ਹੋਣ ਲੱਗੀ ਆਨੰਦਗੜ੍ਹ ਦੇ ਕਿਲੇ ਤੋਂ ਲੈ ਕੇ, ਜਿਸ ਦੀ ਯਾਦ ਨੂੰ ਸੇਵਾ ਰੂਪ ਸੰਤ ਬਾਬਾ ਸੇਵਾ ਸਿੰਘ ਜੀ ਨੇ ਤਾਜ਼ਾ ਕਰਦਿਆਂ ਹੋਇਆ ਇਸ ਦੀ ਬਹੁਤ ਸੁੰਦਰ ਇਮਾਰਤ ਬਣਵਾਈ ਏ। ਪਿਆਲਾ ਖੋ ਸ੍ਰੀ ਵਾਹਿ। ਮੈਨੂੰ ਯਾਦ ਏ ਇੱਕ ਵਾਰੀ ਸੀਸ ਗੰਜ ਸਾਹਿਬ ਕਥਾ ਕਰਕੇ ਬਾਹਰ ਨਿਕਲੇ ਤਾਂ ਬਾਬਾ ਜੀ ਬਾਂਹ ਪਕੜ ਕੇ ਕਹਿਣ ਲੱਗੇ ਫਲਾਣੇ ਰਾਈਸ ਤੇ ਘਰ ਚੱਲਣਾ ਹੈ, ਉਹ ਤੇਰੇ ਨਾਲ ਬੜਾ ਪਿਆਰ ਕਰਦੇ ਨੇ ਤੇ ਉਹਨਾਂ ਤੋਂ ਸੇਵਾ ਲੈਣੀ ਹੈ ਬੌਲੀ ਸਾਹਿਬ ਦੀ, ਜੋ ਕਿਲੇ ਦੇ ਵਿੱਚ ਬੌਲੀ ਸਾਹਿਬ ਜਿੱਥੋਂ ਹਜ਼ੂਰ ਪਾਣੀ ਵਰਤਦੇ ਸਨ, ਜੋ ਹਜ਼ੂਰ ਨੇ ਆਪ ਤਿਆਰ ਕਰਵਾਈ ਸੀ। ਮੈਂ ਉਹਨਾਂ ਨੂੰ ਅਰਜ਼ ਕੀਤੀ ਜੀ ਜ਼ਰੂਰੀ ਨਹੀਂ ਕਿ ਕੋਈ ਰਾਈਸ ਸੇਵਾ ਕਰੇ ਉਹ ਨਾਚ ਗਾਣੇ ਵਾਲਿਆਂ ਨੂੰ ਤੇ ਦੇ ਸਕਦਾ। ਚੱਲਣਾ ਖੋ ਸ੍ਰੀ ਵਾ, ਉਹ ਨਾਚ ਗਾਣੇ ਵਾਲਿਆਂ ਨੂੰ ਦੇ ਸਕਦਾ, ਹੋਟਲਾਂ ਵਿੱਚ ਜਾਇਆ ਕਰ ਸਕਦਾ। ਇੱਥੇ ਵੀ ਪਤਾ ਲੱਗਾ ਹੈ ਕਿ ਲੋਕ ਪਹਿਲਾਂ ਬੱਚੇ ਦਾ ਜਨਮ ਦਿਨ ਮਨਾਉਣ ਲਈ ਅਖੰਡ ਪਾਠ ਵੀ ਕਰਵਾ ਦਿੰਦੇ ਨੇ ਸਵੇਰੇ, ਤੇ ਗੁਰਦੁਆਰੇ ਸਾਹਿਬ ਸੰਗਤਾਂ ਲਈ ਲੰਗਰ ਵੀ ਕਰਵਾ ਦਿੰਦੇ ਨੇ, ਤੇ ਸ਼ਾਮ ਨੂੰ ਕਿਤੇ ਹੋਰ ਕੁਝ ਵੀ ਕਰਦੇ ਨੇ। ਪਿਆਲਣਾ ਖੋ ਸ੍ਰੀ ਵਾ, ਜਿਤਨੀ ਕਮੈਲ ਧੋਤੀ ਸੀ ਉਸ ਤੋਂ ਕਈ ਗੁਣਾ ਹੋਰ ਜ਼ਿਆਦਾ ਆਪਣੇ ਸਰੀਰ ਉੱਪਰ ਮੈਲ ਲਗਾ ਲੀਤੀ। ਨਹੀਂ, ਜਦੋਂ ਗੁਰੂ ਅੱਗੇ ਅਰਦਾਸ ਹੋਵੇ ਕਿਸੇ ਬੱਚੇ ਦੀ, ਵਾਹਿਗੁਰੂ ਕਿਰਪਾ ਕਰਨੀ, ਇਹਨੂੰ ਦੀਰਘ ਉਮਰ ਮਿਲੇ, ਸਿੱਖੀ ਪ੍ਰਾਪਤ ਹੋਵੇ, ਉੱਚੀ ਵਿਦਿਆ ਬਖਸ਼ਿਸ਼ ਕਰਨੀ। ਪਰ ਲੋਕ ਸਮਝਦੇ ਨੇ ਜਦੋਂ ਤੱਕ ਖਵਾਈਏ ਪਿਲਾਈਏ ਨਾ, ਉਦੋਂ ਤੱਕ ਬੱਚੇ ਦਾ ਜਨਮ ਦਿਨ ਕੀ ਹੋਇਆ? ਚੱਲ ਲੱਖੋ ਸ੍ਰੀ ਵਾ, ਨਹੀਂ ਇਹ ਤਰੀਕਾ ਤੇ ਮਨਮਤੀਆਂ ਦਾ ਹੈ, ਗੁਰਮਤੀਆਂ ਤੇ ਗੁਰੂ ਦੇ ਪਿਆਰਿਆਂ ਦਾ ਇਹੋ ਹੀ ਤਰੀਕਾ ਹੈ। ਗੁਰੂ ਦੀ ਸ਼ਰਨ ਵਿੱਚ ਲੈ ਕੇ ਬੱਚੇ ਨੂੰ ਆਈਏ, ਗੁਰੂ ਅੱਗੇ ਕਰੀਏ ਅਰਦਾਸ, ਗੁਰੂ ਅੱਗੇ ਕਰੀਏ ਬੇਨਤੀ, ਫਿਰ ਉਹਦੀਆਂ ਸੰਗਤਾਂ ਦੀ ਸੇਵਾ ਕਰਕੇ ਖੁਸ਼ੀ ਪ੍ਰਾਪਤ ਕਰੀਏ। ਪਿਆਲਣਾ ਖੋ ਸ੍ਰੀ ਵਾ, ਔਰ ਸਭ ਥਾਵਾਂ ਤੇ ਹੀ ਇਹ ਚੱਲਦਾ, ਉਧਰ ਵੀ ਇਹ ਸਿਸਟਮ ਚੱਲਦਾ। ਤੇ ਇੱਕ ਆਨੰਦ ਕਾਰਜ ਹੋਇਆ ਕੀਰਤੀ ਨਗਰ, ਤੇ ਉਸ ਬੱਚੇ ਦੇ ਜਿਸ ਬੱਚੇ ਦਾ ਵਿਆਹ ਸੀ ਉਹਦੀ ਭੂਆ ਦੇ ਪਰਿਵਾਰ ਦਾ ਬਹੁਤ ਨੁਕਸਾਨ ਹੋਇਆ, ਮਾਮੀ ਦੇ ਪਰਿਵਾਰ ਦਾ ਬਹੁਤ ਨੁਕਸਾਨ ਹੋਇਆ, ਪਰਿਵਾਰ ਦੇ ਕਈ ਮੈਂਬਰ ਸ਼ਹੀਦ ਹੋ ਗਏ 84 ਵਿੱਚ। ਉਹਨੇ ਇਹ ਗੱਲ ਦੱਸੀ, ਅਖੇ ਉਹਨਾਂ ਨੇ ਜਿਹੜੀ ਪਾਰਟੀ ਕੀਤੀ ਸੀ ਸ਼ਾਮ ਨੂੰ, 5000 ਰੁਪਇਆ ਤੇ ਨੱਚਣ ਗਾਣ ਵਾਲਿਆਂ ਨੂੰ ਦਿੱਤਾ, ਤੇ 11000 ਰੁਪਏ ਦੀ ਇੱਕ ਨੇ ਵੇਲ ਦਿੱਤੀ, ਅਖੇ 2 ਘੰਟਿਆਂ ਵਿੱਚ 50000 ਰੁਪਇਆ ਉਹਨਾਂ ਨੂੰ ਹੋਇਆ। ਮੈਂ ਕਿਹਾ ਜਦੋਂ ਕੀਰਤਨੀਆਂ ਦੀ ਵਾਰੀ ਆਉਂਦੀ ਹੈ ਫਿਰ ਪਿਆਲਣਾ ਖੋ ਸ੍ਰੀ ਵਾ, ਜਦੋਂ ਧਰਮ ਕਰਮ ਵਾਸਤੇ ਕੋਈ ਸੇਵਕ ਸੇਵਾ ਲੈਣ ਜਾਂਦੇ ਨੇ, ਫਿਰ ਆਦਮੀ ਸੋਚਦਾ ਹੈ ਵੀ ਇਹਨਾਂ ਤੋਂ ਕਿਵੇਂ ਟਾਲ ਮਟੋਲਾ ਕਰੀਏ। ਤੇ ਕਈ ਵਾਰੀ ਛੋਟੇ ਬੱਚੇ ਨੂੰ ਸਿਖਾ ਵੀ ਦੇ ਦਿੰਦੇ ਨੇ, ਬੇਟਾ ਆ ਰਹੇ ਨੇ ਗੁਰਦੁਆਰੇ ਵਾਲੇ ਉਗਰਾਹੀ ਕਰਨ, ਜੇ ਉਹ ਆ ਗਏ ਤੇ ਕਹਿ ਦੇਵੀ ਵੀ ਮੇਰੇ ਪਿਤਾ ਜੀ ਘਰ ਨੇ। ਉਹ ਬੱਚਾ ਭੋਲਾ ਭਾਲਾ ਹੁੰਦਾ, ਜਿਸ ਵੇਲੇ ਆਉਂਦੇ ਨੇ ਦਰਵਾਜ਼ਾ ਖਟਖਟਾਉਂਦੇ ਨੇ, ਦਰਵਾਜ਼ਾ ਖੋਲਦਾ ਬੱਚਾ ਤੇ ਪੁੱਛਦੇ ਵੀ ਤੇਰਾ ਡੈਡੀ ਕਿੱਥੇ, ਪਿਤਾ ਕਿੱਥੇ ਹੈ? ਉਹ ਕਹਿੰਦਾ ਮੇਰੇ ਡੈਡੀ ਨੇ ਕਿਹਾ ਸੀ ਕਹਿ ਦੇਵੀ ਘਰ ਨੇ। ਪਿਆਲਣਾ ਖੋ ਸ੍ਰੀ ਵਾ, ਇਉਂ ਵੀ ਅਸੀਂ ਸੋਚਦੇ ਹਾਂ। ਤੋ ਮੈਂ ਬਾਬਾ ਜੀ ਨੂੰ ਅਰਜ਼ ਕੀਤੀ, ਜ਼ਰੂਰੀ ਨਹੀਂ ਕਿ ਕੋਈ ਰਾਈਸ ਧਨਵਾਨ ਜੋ ਤੁਸੀਂ ਹੁਕਮ ਕਰ ਰਹੇ ਹੋ ਸੇਵਾ ਕਰੇ, ਕਹਿਣ ਲੱਗੇ ਉਹ ਸਿੱਧਾ ਹੀ ਬਚਨ ਕਰਦੇ ਹੁੰਦੇ ਸਨ ਤੇ ਬੜੇ ਬੇਪਰਵਾਹ ਸਨ। ਜਦੋਂ ਗੁਰੂ ਤੇਗ ਬਹਾਦਰ ਜੀ ਦੇ ਜਨਮ ਸਥਾਨ ਗੁਰੂ ਕੇ ਮਹਿਲਾਂ ਤੇ ਕੁਝ ਲੋਕਾਂ ਨੇ ਪਥਰਾਓ ਕੀਤਾ, ਤੇ ਉਸ ਮੌਕੇ ਦੇ ਚੀਫ ਮਨਿਸਟਰ ਨੂੰ ਉਹਨਾਂ ਨੇ ਇੱਥੋਂ ਪਕੜ ਲਿੱਤਾ, ਇਹ ਸਾਹਮਣੇ ਗਲੇ ਤੋਂ। ਪਿਆਲਣਾ ਖੋ ਸ੍ਰੀ ਵਾ, ਤੂੰ ਗੁਰੂ ਦਾ ਸਿੱਖ ਹੈ, ਤੂੰ ਹੋਵੇਂ ਹੁਕਮਰਾਨ ਪੰਜਾਬ ਦਾ, ਤੇ ਗੁਰੂ ਤੇਗ ਬਹਾਦਰ ਜੀ ਦੇ ਗੁਰਦੁਆਰੇ ਤੇ ਕੋਈ ਪਥਰਾਓ ਕਰ ਜਾਵੇ। ਪਿਆਲਣਾ ਖੋ ਸ੍ਰੀ ਵਾ, ਤੂੰ ਕਹਿਣ ਲੱਗੇ ਤੂੰ ਚੱਲਦਾ ਹੈ ਕਿ ਨਹੀਂ ਚੱਲਦਾ, ਬੜੀਆਂ ਗੱਲਾਂ ਕਰਨੇ। ਮੈਂ ਨਾਲ ਚਲਾ ਗਿਆ, ਪਰ ਗੱਲ ਉਹ ਹੋਈ ਜੋ ਮੈਂ ਉਹਨਾਂ ਨੂੰ ਅਰਜ਼ ਕੀਤੀ ਸੀ। ਉਹਨਾਂ ਨੇ ਥੋੜੀ ਜਿਹੀ ਸੇਵਾ ਦੇ ਕੇ ਬਾਬਾ ਜੀ ਤੋਂ ਖਿਮਾ ਮੰਗੀ, ਫਿਰ ਬਾਬਾ ਜੀ ਇੱਥੇ ਆਏ, ਤੁਸਾਂ ਬਹੁਤ ਸੇਵਾ ਦਿੱਤੀ। ਫਿਰ ਕਹਿੰਦੇ ਸਨ ਇਹ ਸਭ ਇੰਗਲੈਂਡ ਦੀ ਸੰਗਤ ਦੀ ਸੇਵਾ ਹੈ। ਪਿਆਲਣਾ ਖੋ ਸ੍ਰੀ ਵਾ, ਤੋ ਬੇਨਤੀ ਕਰ ਰਹੇ ਸਾਂ ਕਿ ਜਦੋਂ ਆਨੰਦਗੜ੍ਹ ਤੋਂ ਲੈ ਕੇ ਲਾਈਨਾਂ ਲੱਗੀਆਂ ਸਨ, ਸਿੱਖ ਸੋਨਾ ਢੋ ਰਹੇ ਸਨ, ਸਿੱਖ ਹੀਰੇ ਢੋ ਰਹੇ ਸਨ, ਸਿੱਖ ਮੋਤੀ ਢੋ ਰਹੇ ਸਨ, ਸਿੱਖ ਜ਼ਰੀਦਾਰ ਕੀਮਤੀ ਵਸਤਰ ਢੋ ਰਹੇ ਸਨ, ਤੇ ਕੁਝ ਸਿੱਖ ਕਹਿੰਦੇ ਸਨ ਜੇ ਦਰਿਆ ਵਿੱਚ ਰੋੜਨੇ ਨੇ ਤੇ ਥੋੜੇ ਥੋੜੇ ਸਾਨੂੰ ਹੀ ਦੇ ਦੇਣ। ਮਾਤਾ ਗੁਜਰੀ ਜੀ ਨੇ ਵੀ ਸਿਫਾਰਿਸ਼ ਕੀਤੀ ਸੀ, ਸੱਚੇ ਪਾਤਸ਼ਾਹ ਜੇਕਰ ਆਪਨੇ ਸਾਰਾ ਕੁਝ ਰੋੜ ਹੀ ਦੇਣਾ, ਸੰਭਾਲ ਕੇ ਨਹੀਂ ਰੱਖਣਾ, ਤੇ ਇਹਨਾਂ ਸਿੱਖਾਂ ਨੂੰ ਹੀ ਦੇ ਦਿਓ, ਇੱਕ ਇੱਕ ਚੋਗਾ ਦੇ ਦਿਓ, ਇੱਕ ਇੱਕ ਕੜਾ ਦੇ ਦਿਓ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਮਾਂ ਜੀ ਕੀ ਤੁਸੀਂ ਆਪਣੇ ਹੱਥੀਂ ਮੈਨੂੰ ਜ਼ਹਿਰ ਦੇ ਸਕਦੇ ਹੋ? ਤੇ ਮਾਤਾ ਗੁਜਰੀ ਜੀ ਕਹਿਣ ਲੱਗੇ, ਲਾਲ ਜੀ ਵਾਹਿਗੁਰੂ ਵਾਹਿਗੁਰੂ ਕਹੋ, ਤੁਸੀਂ ਹੀ ਤੇ ਮੇਰਾ ਸਭ ਕੁਝ ਹੋ, ਤੁਹਾਨੂੰ ਕਿਵੇਂ ਜ਼ਹਿਰ ਦਿੱਤਾ ਜਾ ਸਕਦਾ? ਹਜ਼ੂਰ ਕਹਿਣ ਲੱਗੇ, ਮਾਂ ਜੀ ਜੇ ਤੁਸੀਂ ਮੈਨੂੰ ਜ਼ਹਿਰ ਨਹੀਂ ਦੇ ਸਕਦੇ ਤੇ ਮੈਂ ਇਹਨਾਂ ਆਪਣੇ ਪੁੱਤਰਾਂ ਨੂੰ ਕਿਵੇਂ ਜ਼ਹਿਰ ਦੇ ਸਕਦਾ? ਤੇ ਲੱਖੋ ਸ੍ਰੀ ਵਾਹ। ਤੋ ਕਹਿੰਦੇ ਨੇ ਇਹਨਾਂ ਫਰਕ, ਇਹਨਾਂ ਅੰਤਰ ਹੈ। ਗੁਰੂ ਪਰਮੇਸ਼ਵਰ ਨੇ ਇਹਨਾਂ ਵਿਚਾਰਧਾਰਾਵਾਂ ਤੋਂ ਸਾਨੂੰ ਉੱਪਰ ਰੱਖਿਆ। ਵੱਖ ਵੱਖ ਇੱਛਾਵਾਂ, ਵੱਖ ਵੱਖ ਕਾਮਨਾਵਾਂ ਨੂੰ ਲੈ ਕੇ ਅਸੀਂ ਆਉਂਦੇ ਹਾਂ, ਗੁਰੂ ਦੇ ਚਰਨਾਂ ਵਿੱਚ ਭੇਟ ਵੀ ਚੜਾਉਂਦੇ ਹਾਂ। ਪਰ ਸਭ ਤੋਂ ਵੱਡੀ ਭੇਟ ਹੈ ਜੇ ਕੋਈ ਆਪਣਾ ਸੀਸ ਭੇਟ ਕਰ ਦੇਵੇ, ਜੇ ਕੋਈ ਆਪਣਾ ਮਨ ਅਰਪਣ ਕਰ ਦੇਵੇ। ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ ਰਾਮ ਕਲੀ ਮਹੱਲਾ ਤੀਜਾ ਆਨੰਦ। ਐਵੇਂ ਉਹਦੀ ਪ੍ਰਾਪਤੀ ਨਹੀਂ ਹੁੰਦੀ। ਤੋ ਹਜ਼ੂਰ ਕਹਿੰਦੇ ਨੇ, ਅਗਰ ਮੇਰਾ ਮਾਲਕ ਮੈਨੂੰ ਹੁਕਮ ਕਰੇ ਤੇ ਮੈਂ ਉਹਦੇ ਕਦਮਾਂ ਵਿੱਚ ਆਪਣੀ ਜਾਨ ਹਾਜ਼ਰ ਕਰਕੇ ਤੇਰੇ ਪਾਸ ਜ਼ਰੂਰ ਆ ਜਾਂਦਾ, ਤੇਰੇ ਪਾਸ ਜ਼ਰੂਰ ਪਹੁੰਚ ਜਾਂਦਾ। ਮੇਰੇ ਮਾਲਕ ਨੇ ਮੈਨੂੰ ਆਪਣੀ ਸ਼ਰਨ ਤੋਂ ਇਲਾਵਾ ਹੋਰ ਕਿਸੇ ਦੀ ਸ਼ਰਨ ਜਾਣ ਦਾ ਹੁਕਮ ਹੀ ਨਹੀਂ ਕੀਤਾ ਜੀ।
ਅਗਰ ਚੇ ਬਿਆਇਦ ਬਾ ਫਰਮਾਨ ਮਨ,
ਅਗਰ ਚੇ ਜੇਕਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਮੇਰੇ ਉੱਪਰ ਫਰਮਾਨ ਹੁਕਮ ਬਿਆਇਦ ਆ ਜਾਂਦਾ, ਜੇ ਮੇਰੇ ਸ਼ਹਿਨਸ਼ਾਹ ਵਾਹਿਗੁਰੂ ਦਾ ਮੇਰੇ ਉੱਪਰ ਉਹਦਾ ਫਰਮਾਨ ਆ ਜਾਂਦਾ, ਹੁਕਮ ਆ ਜਾਂਦਾ, ਤਾਂ
ਹਜ਼ੂਰ ਤਾਂ ਬਿਆਯਮ ਅਮੈ ਜਾਨ ਤਨ।
ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਹੇ ਬਾਦਸ਼ਾਹ, ਮੈਂ ਆਪਣੇ ਸਰੀਰ ਕਰਕੇ, ਆਪਣੀ ਜਾਨ ਕਰਕੇ, ਆਪਣੇ ਮਨ ਕਰਕੇ ਤੇਰੇ ਪਾਸ ਬਿਆਯਮ ਜ਼ਰੂਰ ਆ ਜਾਂਦਾ, ਜ਼ਰੂਰ ਪਹੁੰਚਦਾ ਤੇਰੇ ਪਾਸ, ਪਰ ਮੇਰੇ ਮਾਲਕ ਦਾ ਮੈਨੂੰ ਹੁਕਮ ਨਹੀਂ ਸੀ ਕਿ ਮੈਂ ਤੇਰੇ ਪਾਸ ਆਂਦਾ। ਤੇਰੇ ਪਾਸ ਉਹ ਆਉਣ ਜਿਨ੍ਹਾਂ ਨੇ ਦੁਨੀਆਂ ਦੀ ਦੌਲਤ ਪ੍ਰਾਪਤ ਕਰਨੀ ਹੋਵੇ। ਬਾਬਾ ਰਾਮ ਰਾਏ ਵਰਗੀਆਂ ਸ਼ਖਸੀਅਤਾਂ ਤੇਰੇ ਪਾਸ ਆ ਸਕਦੀਆਂ ਨੇ, ਹੋਰ ਲੋਕ ਆ ਸਕਦੇ ਨੇ, ਪਰ ਮੈਨੂੰ ਮਾਲਕ ਦਾ ਹੁਕਮ ਨਹੀਂ, ਤੇਰੇ ਪਾਸ ਆਂਦਾ ਜੀ।
ਅਗਰ ਤੋ ਬਿਆਜਦ ਬਿਆਜਦਾਂ ਪਰਸਤ ਨੇ,
ਅਗਰ ਤੋ ਬਿਆਜਦਾਂ ਪਰਸਤੀ ਕੁਨੀ, ਬਾ ਕਾਰੇ ਮਰਾ ਇਨਾ ਸੁਸਤੀ ਕੁਨੀ। ਪਿਆਲਾ ਖੋ ਸ੍ਰੀ ਵਾਹ। ਕਹਿੰਦੇ ਨੇ, ਅਗਰ ਹੇ ਬਾਦਸ਼ਾਹ, ਜੇਕਰ ਤੂੰ ਯਜਦਾ ਇੱਕੋ ਇੱਕ ਪਰਮੇਸ਼ਵਰ ਦਾ ਦੀ ਪ੍ਰਸਤੀ ਪੂਜਾ ਕਰਨ ਵਾਲਾ, ਉਹਦੀ ਅਰਚਨਾ ਕਰਨ ਵਾਲਾ, ਯਾਨੀ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਜੇ ਤੂੰ ਪੂਜਾ ਕਰਨ ਵਾਲਾ ਹੈ, ਜੇ ਤੂੰ ਇੱਕ ਖੁਦਾ ਪ੍ਰਸਤ ਹੋ ਕੇ ਖੁਦਾ ਪ੍ਰਸਤੀ ਕਰਦਾ ਹੋਵੇ, ਤੇ ਫਿਰ ਤੈਨੂੰ ਕੀ ਕਰਨਾ ਚਾਹੀਦਾ ਹੈ? ਅਗਲੀ ਪੰਕਤੀ ਪੜ੍ਹੋ।
ਬਾਕਾਰੇ ਮਰਾ ਏ ਨਾ ਸੁਸਤ ਕੁਨੀ,
ਸੁਸਤੀ ਕੁਨੀ ਬੜਾ ਸੌਖਾ ਹੈ, ਪੰਜਾਬੀ ਦਾ ਹੀ ਸ਼ਬਦ ਹੈ। ਪਿਆਰ ਲੱਖੋ ਸ੍ਰੀ ਵਾਹ। ਭਾਸ਼ਾਵਾਂ ਦੇ ਸ਼ਬਦ ਇੱਕ ਦੂਸਰੀ ਭਾਸ਼ਾ ਨਾਲ ਰਲ ਮਿਲ ਜਾਂਦੇ ਨੇ, ਜਿਵੇਂ ਨਦੀਆਂ ਦਾ ਜਲ ਮਿਲ ਜਾਂਦਾ ਹੈ ਇੱਕ ਦੂਸਰੀ ਨਦੀ ਦੇ ਨਾਲ, ਇਸੇ ਹੀ ਤਰ੍ਹਾਂ ਕਹਿੰਦੇ ਨੇ, ਤਾਂ ਫਿਰ ਜੇ ਤੂੰ ਇੱਕ ਖੁਦਾ ਦੀ ਪੂਜਾ ਕਰਨ ਵਾਲਾ ਹੈ, ਇੱਕ ਖੁਦਾ ਦੀ ਖੁਦਾ ਪ੍ਰਸਤੀ ਕਰਨ ਵਾਲਾ ਹੈ, ਤਾਂ ਮੇਰੀ ਜੋ ਇਹ ਕਾਰ, ਮੇਰਾ ਜੋ ਇਹ ਕੰਮ ਹੈ, ਯਾਨੀ ਤੂੰ ਜੋ ਮੈਨੂੰ ਦੀਨੇ ਆ ਕੇ ਮਿਲਣਾ ਸੀ, ਉਹਦੇ ਵਿੱਚ ਤੂੰ ਸੁਸਤੀ ਨਾ ਕਰ, ਕੁਨੀ ਕਰ, ਤੂੰ ਸੁਸਤੀ ਨਾ ਕਰ, ਆਲਸ ਨਾ ਕਰ। ਬੜੀ ਸਾਵਧਾਨਤਾ ਦੇ ਨਾਲ ਦਿੱਲੀ ਤੋਂ ਔਰੰਗਾਬਾਦ ਦੱਖਣ ਤੋਂ ਚੱਲ ਕੇ ਜਲਦੀ ਇੱਥੇ ਕਾਂਗੜ ਤਸ਼ਰੀਫ ਲਿਆ, ਕਾਂਗੜ ਪਹੁੰਚ।
ਦਇਆਦ ਕੇ ਜਜ਼ਦਾ ਸਨਾਸੀ ਕੁਨੀ।
ਤੋ ਹਜ਼ੂਰ ਕਹਿਣ ਲੱਗੇ, ਸ਼ਾਹ ਇਹ ਵੀ ਤੇਰਾ ਇੱਕ ਖਿਆਲ ਏ, ਲੋਕਾਂ ਨੂੰ ਭੁਲੇਖੇ ਵਿੱਚ ਪਾਉਣ ਦਾ ਤੇਰਾ ਇਹ ਯਤਨ ਹੈ ਕਿ ਮੈਂ ਖੁਦਾ ਪ੍ਰਸਤ ਹਾਂ, ਮੈਂ ਖੁਦਾ ਦੀ ਪੂਜਾ ਕਰਦਾ ਹਾਂ, ਮੈਂ ਖੁਦਾ ਦੀ ਨਿਮਾਜ਼ ਪੜ੍ਹਦਾ ਹਾਂ, ਮੈਂ ਉਹਦੇ ਨਾਮ ਤੇ ਸਾਰਾ ਕੁਝ ਕਰ ਰਿਹਾ ਹਾਂ, ਮੈਂ ਆਪਣੇ ਵਾਸਤੇ ਕੁਝ ਨਹੀਂ ਕਰਦਾ। ਤੋ ਹਜ਼ੂਰ ਕਹਿੰਦੇ ਨੇ, ਜਿਹੜਾ ਵੀ ਮਨੁੱਖ, ਕੀ ਅਰਥ ਹੈ, ਜੋ ਮਨੁੱਖ ਯਜਦਾ ਇੱਕ ਅਕਾਲ ਪੁਰਖ ਵਾਹਿਗੁਰੂ ਖੁਦਾ ਖੁਦਾਵੰਦ ਕਰੀਮ ਦੀ ਸਨਾਸ਼ੀ ਕੁਨੀ ਪਹਿਚਾਨ ਕਰਨਾ ਕਰਦਾ ਹੈ, ਸ਼ਨਾਸ ਕਰਦਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜੋ ਪਹਿਚਾਨਣਾ ਕਰਦਾ, ਔਰ ਜਿਹੜਾ ਉਹਦੇ ਉੱਪਰ ਯਕੀਨ ਲਿਆਉਂਦਾ ਬੇਬਾਇਦ, ਜੋ ਉਹਦੇ ਉੱਪਰ ਭਰੋਸਾ ਲਿਆ ਕੇ ਉਸ ਦੀ ਪਹਿਚਾਨ ਕਰਨਾ ਕਰਦਾ, ਉਸ ਦੀ ਸਨਾਸ਼ ਕਰਦਾ ਹੈ,
ਨਾ ਗੁਫਤਾ ਕਸੇ ਕਛ ਖਰਾਸੀ ਕੁਨੀ।
ਤੇ ਉਹ ਮਨੁੱਖ ਅਜਿਹਾ ਮਨੁੱਖ ਨਹੀਂ ਜੋ ਕਿਸੇ ਨੇ ਇਧਰੋਂ ਫੂਕ ਮਾਰੀ ਤੇ ਆਹ ਗੱਲ ਕਰ ਦਿੱਤੀ। ਪੰਜਾਬ ਦੇ ਲੋਕ ਇੱਕ ਗੱਲ ਬੜੀ ਸਾਫ਼ ਕਹਿੰਦੇ ਨੇ, ਕਹਿਣ ਲੱਖੋ ਸ੍ਰੀ ਵਾਹ, ਅਖੇ ਘਰ ਵਾਲਾ ਲਾਈ ਲੱਗਣਾ ਹੋਵੇ ਤੇ ਗਵਾਂਢ ਚੰਦਰਾ ਨਾ ਹੋਵੇ। ਪਿਆਰ ਲੱਖੋ ਸ੍ਰੀ ਵਾਹ, ਯਾਨੀ ਪੜੋਸ ਵੀ ਅੱਛਾ ਹੋਵੇ ਤੇ ਘਰ ਵਾਲਾ ਲਾਈ ਲੱਗ ਨਾ ਹੋਵੇ, ਜਾਨੀ ਜਿਧਰੋਂ ਕਿਸੇ ਨੇ ਕੰਨ ਚ ਗੱਲ ਕਹਿ ਦਿੱਤੀ, ਬਸ ਪਤਨੀ ਦੇ ਚਫੇਰੇ ਡੰਡਾ ਚੁੱਕ ਲਿਆ, ਪਿਆਰ ਲੱਖੋ ਸ੍ਰੀ ਵਾ। ਇਹ ਨਾ ਸੋਚਿਆ ਕਿ ਇਹ ਲੋਕ ਮੇਰਾ ਘਰ ਆਬਾਦ ਕਰਨ ਵਾਲੇ ਨੇ ਜਾਂ ਬਰਬਾਦ ਕਰਨ ਵਾਲੇ ਨੇ। ਲਾਈ ਲਾਗ ਉਸ ਮਨੁੱਖ ਨੂੰ ਕਹਿੰਦੇ ਨੇ ਜਿਸ ਨੇ ਇੱਕ ਪਾਸਿਓ ਗੱਲ ਲਗਾਈ, ਬਸ ਉਹਦੇ ਪਿੱਛੇ ਤੁਰ ਪਏ, ਉਸੇ ਗੱਲ ਨੂੰ ਫਕੜ ਲੈਣਾ ਕੀਤਾ। ਇਹ ਸਿਰਫ ਇੱਕ ਆਮ ਤੌਰ ਤੇ ਇੱਕ ਆਦਮੀ ਇੱਕ ਪਤੀ ਦੀ ਹੀ ਅਵਸਥਾ ਨਹੀਂ, ਦੁਨੀਆਂ ਦੇ ਬਹੁਤੇ ਬਾਦਸ਼ਾਹ ਲਾਈ ਲੱਗ ਹੋਏ ਨੇ, ਬਹੁਤੇ ਲੋਕ ਜੋ ਕਾਜ਼ੀਆਂ ਨੇ ਕਹਿ ਦਿੱਤਾ, ਜੋ ਸਲਾਹਕਾਰਾਂ ਨੇ ਕਹਿ ਦਿੱਤਾ, ਜੋ ਕਿਸੇ ਨੇ ਰਾਏ ਦੇ ਦਿੱਤੀ, ਸੋਚਿਆ ਨਾ ਸਮਝਿਆ, ਪਹਿਲਾਂ ਖੋ ਸ੍ਰੀ ਵਾ, ਨਾ ਸੋਚਾ ਨਾ ਸਮਝਾ ਨਾ ਦੇਖਾ ਨਾ ਭਾਲਾ, ਤੇਰੀ ਆਰਜ਼ੂ ਨੇ ਮੁਝੇ ਮਾਰ ਡਾਲਾ। ਕਹਿੰਦੇ ਨੇ ਇਸ ਵਾਸਤੇ ਜਿਹੜੇ ਲੋਕ ਇੱਕ ਰੱਬ ਦੇ ਉੱਪਰ ਭਰੋਸਾ ਲਿਆ ਕਿ ਉਸ ਦੀ ਪਹਿਚਾਣ ਕਰਦੇ ਨੇ, ਨਾ ਗੁਫਤੈ ਕਸੇ ਕਸ ਖਰਾਸ਼ੀ ਕੁਨੀ, ਉਹ ਕਿਸੇ ਮਨੁੱਖ ਦੇ ਕਹਿਣ ਦੇ ਨਾਲ, ਕਿਸੇ ਕਾਜ਼ੀ ਦੇ, ਕਿਸੇ ਉਲਮਾਓ ਦੇ, ਕਿਸੇ ਸਲਾਹਕਾਰ ਦੇ ਕਹਿਣ ਤੇ ਕਿਸੇ ਮਨੁੱਖ ਦੇ ਦੱਡੇ ਤਾਈ ਖਰਾਸ਼ ਨਹੀਂ ਕਰਦਾ, ਖੋਹਦਾ ਨਹੀਂ, ਯਾਨੀ ਉਹ ਤੂੰ ਛਿਲਦਾ ਨਹੀਂ, ਉਹਦਾ ਕਤਲੇਆਮ ਨਹੀਂ ਕਰਦਾ, ਪਿਆਲਾ ਖੋ ਸ੍ਰੀ ਵਾ, ਉਸਦਾ ਕਤਲੇਆਮ ਨਹੀਂ ਕਰਦਾ, ਉਸਨੂੰ ਕਤਲ ਨਹੀਂ ਕਰਦਾ, ਉਹਦੇ ਸਰੀਰ ਦੇ ਟੁਕੜੇ ਟੁਕੜੇ ਨਹੀਂ ਕਰਦਾ। ਉਹ ਮਨੁੱਖ ਸੋਚਦਾ ਹੈ, ਸਮਝਦਾ ਹੈ, ਵਿਚਾਰਦਾ ਹੈ ਕਿ ਇਸ ਮਨੁੱਖ ਨੇ ਕੀ ਗੁਨਾਹ ਕੀਤਾ, ਇਸ ਮਨੁੱਖ ਨੇ ਕੀ ਗਲਤੀ ਕੀਤੀ ਹੈ। ਇਸੇ ਕਰਕੇ ਪੁਰਾਣੇ ਬਜ਼ੁਰਗ ਕਹਿੰਦੇ ਸਨ, ਬਾਦਸ਼ਾਹ ਦੇ ਕੰਨ ਹਾਥੀਆਂ ਜਿੱਡੇ ਹੁੰਦੇ ਨੇ, ਹੁੰਦੇ ਤੇ ਛੋਟੇ ਛੋਟੇ ਹੀ ਹੁੰਦੇ ਨੇ, ਜੇ ਹਾਥੀ ਕਿਤੇ ਬਾਦਸ਼ਾਹ ਬਣ ਜਾਵੇ ਤੇ ਉਹਦੀ ਬਾਦਸ਼ਾਹਤ ਵੱਖਰੀ ਹੋਵੇਗੀ। ਉਹਦੇ ਇੱਕ ਪਸ਼ੂ ਹੈ, ਜੰਗਲ ਵਿੱਚ ਰਹਿੰਦਾ ਹੈ, ਕਦੇ ਕਦੇ ਸ਼ੇਰ ਨਾ ਹੋਵੇ ਤੇ ਉਹਦੀ ਹਕੂਮਤ ਵੀ ਕਾਇਮ ਹੋ ਜਾਂਦੀ ਹੈ। ਪਰ ਜਿਹੜੇ ਬਾਦਸ਼ਾਹ ਨੇ ਹਾਥੀਆਂ ਵਰਗੇ ਕੰਨਾਂ ਦਾ ਮਤਲਬ ਹੁੰਦਾ ਹੈ ਕਿ ਉਹ ਜਿਧਰੋਂ ਗੱਲ ਸੁਣਦੇ ਨੇ ਉਵੇਂ ਤੁਰ ਪੈਂਦੇ ਨੇ, ਆਪਣੇ ਅੰਦਰ ਵਿਚਾਰ ਨਹੀਂ ਕਰਦੇ, ਆਪਣੇ ਅੰਦਰ ਸੋਚਦੇ ਨਹੀਂ ਹਨ। ਇਸ ਕਰਕੇ ਉਹ ਕਿਸੇ ਵੀ ਮਨੁੱਖ ਦੇ ਕਹਿਣ ਦੇ ਨਾਲ, ਕਿਸੇ ਮਨੁੱਖ ਦੀ ਜਾਨ ਦੇ ਤਾਂ ਖਰਾਸ਼ ਦੇ ਕੋਹਦੇ ਨਹੀਂ, ਕੋਹਣਾ ਨਹੀਂ ਕਰਦੇ, ਉਹ ਕਿਸੇ ਤੇ ਜ਼ੁਲਮ ਨਹੀਂ ਕਰਦੇ, ਕਿਸੇ ਤੇ ਸਿਤਮ ਨਹੀਂ ਕਰਦੇ, ਕਿਸੇ ਨਾਲ ਬੇਇਨਸਾਫੀ ਨਹੀਂ ਕਰਦੇ। ਜੀ
ਤੋਏ ਮਚਨੰਦੀ ਮਚਨੰਦੀ ਤੋਏ ਸਰਵਰੇ ਕਾਇਨਾਤ,
ਤੋ ਮਸਨਦ ਨਸ਼ੀ ਸਰਵਰੇ ਕਾਇਨਾਤ, ਇਹ ਅਜ ਵਾਸਤੇ ਇਨਸਾਫੀ ਹਮ ਸਫਾਤ। ਹਜ਼ੂਰ ਫਿਰ ਮਿਸਾਲ ਦੇ ਕੇ ਸ਼ਾਹ ਨੂੰ ਮੁਖਾਤਬ ਕਰਦੇ ਨੇ, ਤੋ ਮਸਨਦ ਨਸ਼ੀ, ਐ ਸ਼ਾਹ ਤੂੰ ਦਿੱਲੀ ਦੇ ਤਖਤ ਦੀ ਮਸਨਦ ਗੱਦੀ ਤੇ ਨਸ਼ੀ ਨਸ਼ੀਨ ਹੋਏ ਬੈਠਾ ਹੋਇਆ, ਤੂੰ ਦਿੱਲੀ ਦੇ ਤਖਤ ਦੀ ਗੱਦੀ ਉੱਪਰ ਬੈਠਾ ਹੋਇਆ, ਮਸਨਦ ਤੋਂ ਵਿਗੜ ਕੇ ਹੀ ਅਗਾਂਹ ਸ਼ਬਦ ਮਸੰਦ ਬਣ ਗਿਆ, ਪਿਆਲਾ ਖੋ ਸ੍ਰੀ ਵਾ। ਸਿੱਖ ਇਤਿਹਾਸ ਵਿੱਚ ਉਹਨਾਂ ਸਿੱਖਾਂ ਨੂੰ ਮਸੰਦ ਕਿਹਾ ਗਿਆ ਸੀ ਜਿਨ੍ਹਾਂ ਨੂੰ ਗੁਰੂ ਸਾਹਿਬਾਨਾਂ ਨੇ ਸਿੱਖੀ ਦੇ ਪ੍ਰਚਾਰ ਦੀ ਸੇਵਾ ਸੌਂਪੀ, ਉਹਨਾਂ ਦੀ ਕਾਲਣਾ ਤੇ ਪ੍ਰਸੰਨ ਹੋ ਕੇ ਜਿਨ੍ਹਾਂ ਨੂੰ ਗੁਰਮਤ ਦੇ ਪ੍ਰਚਾਰ ਦੀਆਂ ਮੰਜੀਆਂ ਦਿੱਤੀਆਂ, ਉਹਨਾਂ ਨੂੰ ਸਤਿਕਾਰ ਨਾਲ ਮਸੰਦ ਕਿਹਾ ਗਿਆ, ਮਸਨਦ ਤੋਂ ਬਦਲ ਕੇ ਮਸੰਦ ਬਣਿਆ, ਪਿਆਲਾ ਖੋ ਸ੍ਰੀ ਵਾ। ਪਰ ਜਦੋਂ ਉਹਨਾਂ ਦੇ ਕਰਮ ਬਦਲ ਗਏ, ਜਦੋਂ ਉਹਨਾਂ ਦੇ ਖਿਆਲ ਬਦਲ ਗਏ, ਜਦੋਂ ਉਹਨਾਂ ਦੇ ਵਿਚਾਰ ਬਦਲ ਗਏ, ਤੇ ਫਿਰ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਦੇ ਸਿਰ ਵਿੱਚ ਗਰਮ ਗਰਮ ਗੁੜ ਪਾ ਕੇ, ਆਨੰਦਪੁਰ ਵਿੱਚ ਅੱਜ ਵੀ ਉਹ ਖੂਬ ਖੂਹ ਮੌਜੂਦ ਹੈ, ਜਿਹਦੇ ਵਿੱਚੋਂ ਤੇਲ ਖੰਡ ਕੱਢ ਕੇ ਦਸ਼ਮੇਸ਼ ਪਿਤਾ ਜੀ ਨੇ ਉਹਨਾਂ ਮਸੰਦਾਂ ਨੂੰ ਸਾੜਿਆ ਸੀ, ਪਿਆਲਾ ਖੋ ਸ੍ਰੀ ਵਾ, ਉਹਨਾਂ ਮਸੰਦਾਂ ਨੂੰ ਜਲਾਇਆ। ਪਰ ਹੁਣ ਤਾਂ ਉਹ ਮਸੰਦ ਅਜੇ ਵੀ ਬਚੇ ਹੋਏ ਨੇ, ਪਿਆਲਾ ਖੋ ਸ੍ਰੀ ਵਾ। ਜੇ ਖੂਨ ਡੁੱਲਿਆ ਤੇ ਧਰਮੀਆਂ ਦਾ, ਜੇ ਕੁਰਬਾਨੀ ਦਿੱਤੀ ਤਾਂ ਧਰਮੀਆਂ ਨੇ, ਸਾਧਕਾਂ ਨੇ, ਕਿਰਤੀਆਂ ਨੇ, ਮਗਰ ਜਿਹੜੇ ਇਸ ਧਰਮ ਨੂੰ ਇੱਥੋਂ ਤੱਕ ਪਹੁੰਚਾਉਣ ਵਾਲੇ ਸਨ, ਉਹ ਤਾਂ ਅੱਜ ਵੀ ਕੁਰਸੀਆਂ ਲਈ ਹੱਥ ਪੈਰ ਮਾਰੀ ਜਾਂਦੇ ਨੇ, ਪਿਆਲਾ ਖੋ ਸ੍ਰੀ ਵਾ। ਪਰ ਅਸੀਂ ਤੇ ਇਹੋ ਹੀ ਕਹਾਂਗੇ, ਵਾਹੋ ਮੇਰੇ ਸਾਹਿਬਾ ਵਾਹੋ, ਇਹ ਉਹਦੀ ਆਪਣੀ ਇੱਛਾ ਹੈ, ਇਹ ਉਹਦੀ ਆਪਣੀ ਰਦਾ ਹੈ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ, ਵਾਰਾਸਾ ਮਹੱਲਾ ਪਹਿਲਾ। ਹਜ਼ੂਰ ਵਰਣਨ ਕਰ ਰਹੇ ਨੇ ਕਿ ਤੂੰ ਦਿੱਲੀ ਦੇ ਤਖਤ ਦੀ ਮਸਨਦ ਗੱਦੀ ਤੇ ਨਸ਼ੀਂ ਬੈਠਾ ਹੋਏ, ਦਿੱਲੀ ਦਾ ਬਾਦਸ਼ਾਹ ਹੈ, ਸਰਵਰੇ ਕਾਇਨਾਤ, ਇਸ ਹਿੰਦੁਸਤਾਨ ਦੀ ਕਾਇਨਾਤ ਦਾ, ਦੁਨੀਆਂ ਦਾ ਤੂੰ ਸਰਵਰੇ ਸਰਦਾਰ ਵੀ ਹੈ, ਦਿੱਲੀ ਦੇ ਤਖਤ ਦੀ ਗੱਦੀ ਉੱਪਰ ਬੈਠਾ ਹੋਏ ਸ਼ਸ਼ੋਭਤ ਹੈ, ਤੇ ਫਿਰ ਇਸ ਹਿੰਦੁਸਤਾਨ ਦੀ ਕਾਇਨਾਤ ਦਾ ਸਰਵਰੇ ਸਰਦਾਰ ਹੈ, ਤੈਨੂੰ ਖੁਦਾ ਨੇ ਦਿੱਲੀ ਦੇ ਤਖਤ ਦੀ ਗੱਦੀ ਤੇ ਵੀ ਬੈਠਾ ਦਿੱਤਾ, ਹਿੰਦੁਸਤਾਨ ਦਾ ਸਰਦਾਰ ਵੀ ਬਣਾ ਦਿੱਤਾ, ਪਰ ਜੀ
ਕਿ ਅਜਬ ਅਸ ਇਹਨਾਂ ਸਾਫੋ ਦੀ ਪਰਵਰੀ।
ਹਾਂ ਹਜ਼ੂਰ ਫਰਮਾਉਂਦੇ ਨੇ ਪਰ ਅਜੀਬ ਵਿਚਾਰ ਧਾਰਾ ਕਿ ਅਜਬ ਅਸ ਇਨਸਾਫ ਇਹਮ ਸਫਾਤ, ਤੇਰਾ ਜਿਹੜਾ ਇਨਸਾਫ ਹੈ ਉਹ ਬਹੁਤ ਹੀ ਅਜਬ ਹੈ। ਅਜਬ ਅਸ ਇਨਸਾਫ ਈ ਕਹਿੰਦੇ ਨੇ ਉਹ ਜੋ ਤੇਰੇ ਵੱਲੋਂ ਦਿੱਲੀ ਦੇ ਤਖ਼ਤ ਉੱਪਰ ਬੈਠ ਕੇ ਹਿੰਦੁਸਤਾਨ ਦੀ ਸਰਦਾਰੀ ਪ੍ਰਾਪਤ ਕਰਕੇ ਇਨਸਾਫ ਹੋ ਰਿਹਾ, ਨਿਉ ਹੋ ਰਿਹਾ, ਉਹ ਬੜਾ ਅਜੀਬ ਕਿਸਮ ਦਾ ਇਨਸਾਫ, ਉਹ ਬਹੁਤ ਅਜੀਬ ਕਿਸਮ ਦਾ ਨਿਉ ਹੈ ਜੋ ਤੂੰ ਕੀ ਕਰ ਰਿਹਾ ਹੈ। ਇਹਮ ਸਫਾਤ, ਤੇ ਜਿਹੜਾ ਤੂੰ ਨਿਉ ਕਰ ਰਿਹਾ ਹੈ ਉਹਦੀਆਂ ਇਹ ਜੋ ਤਮਾਮ ਸਿਫਤਾਂ ਨੇ, ਇਹ ਹਮ ਤਮਾਮ ਸਫਾਤ ਸਿਫਤਾਂ ਨੇ, ਉਹ ਵੀ ਬੜੀਆਂ ਅਜੀਬ ਕਿਸਮ ਦੀਆਂ ਨੇ। ਤੇਰਾ ਨਿਆਂ ਵੀ ਬੜਾ ਅਜਬ ਕਿਸਮ ਦਾ ਹੈ, ਅਜੀਬ ਕਿਸਮ ਦਾ ਹੈ, ਅਸਚਰਜ ਹੈ। ਤੇ ਤੇਰੇ ਨਿਆਂ ਦੀਆਂ ਜਿਹੜੀਆਂ ਸਿਫਤਾਂ ਨੇ ਲੋਕ ਤਾਰੀਫਾਂ ਕਰਦੇ ਹੀ ਨੇ ਨਾ, ਧਿਆਨ ਰੱਖੋ ਸ੍ਰੀ ਵਾਹਿਗੁਰੂ। ਕਿਤਨੇ ਲੰਬੇ ਸਮੇਂ ਤੋਂ ਬਾਅਦ ਵੀ ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਯਾਦ ਕਰਦੇ ਹਾਂ, ਧਿਆਨ ਰੱਖੋ ਸ੍ਰੀ ਵਾਹਿਗੁਰੂ। ਹੋਰ ਵੀ ਰਾਜੇ ਹੋਏ ਨੇ, ਉਹਨਾਂ ਨੂੰ ਅਸੀਂ ਇੰਨਾ ਯਾਦ ਨਹੀਂ ਕਰਦੇ, ਲੋਕ ਵੀ ਯਾਦ ਕਰਦੇ ਨੇ। ਸ਼ਾਹ ਮੁਹੰਮਦ ਆ ਜਾਨ 50 ਬਰਸਾਂ, ਅੱਛਾ ਰਾਜ ਕੇ ਰਾਜ ਕਮਾਏ ਗਿਆ, ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਨਿਵਾਏ ਗਿਆ। ਸ਼ਾਹ ਮੁਹੰਮਦ ਆ ਜਾਨ 50 ਬਰਸਾਂ, ਅੱਛਾ ਰਾਜ ਕੇ ਰਾਜ ਕਮਾਏ ਗਿਆ। ਸ਼ਾਹ ਮੁਹੰਮਦ ਕਿਉਂ ਯਾਦ ਕਰਦੇ ਆ? ਉਹਦੇ ਇਨਸਾਫ ਦੀ ਅੱਜ ਵੀ ਚਰਚਾ ਹੈ, ਉਹਦੇ ਨਿਆਂ ਦੀ ਅੱਜ ਵੀ ਲੋਕ ਤਾਰੀਫ ਕਰਦੇ ਨੇ, ਵਡਿਆਈ ਕਰਦੇ ਨੇ। ਕਹਿੰਦੇ ਨੇ ਇੱਕ ਵਾਰੀ ਕੁਝ ਲੋਕਾਂ ਨੇ ਮਿਲ ਕੇ ਮਹਾਰਾਜਾ ਸਾਹਿਬ ਪਾਸ ਸ਼ਿਕਾਇਤ ਕੀਤੀ, ਕਹਿਣ ਲੱਗੇ ਸਰਕਾਰ ਆਹ ਜਿਹੜੇ ਮੁਸਲਮਾਨ ਲੋਕ ਨੇ ਸੌਣ ਹੀ ਨਹੀਂ ਦਿੰਦੇ, ਆਰਾਮ ਹੀ ਨਹੀਂ ਕਰਨ ਦਿੰਦੇ, ਕਿਉਂ ਕੀ ਕਾਰਨ ਹੋ ਗਿਆ? ਕਹਿਣ ਲੱਗੇ ਬਸ ਉੱਚੇ ਮੁਨਾਰੇ ਤੇ ਖਲੋ ਕੇ ਦਿਨ ਵਿੱਚ 5 ਵਾਰੀ ਰੋਜ਼ ਕਹਿੰਦੇ ਨੇ ਅੱਲਾਹੁ ਅਕਬਰ, ਤੇ ਮਤਲਬ ਇਹਦਾ ਉਹੀ ਹੈ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਅੱਲਾ ਹੀ ਵੱਡਾ, ਅਕਬਰ ਦਾ ਅਰਥ ਹੈ ਵੱਡਾ, ਅੱਲਾ ਹੀ ਵੱਡਾ ਹੈ, ਉਸ ਅੱਲਾ ਦੇ ਬਰੋਬਰ ਕੋਈ ਹੋਰ ਹੋ ਨਹੀਂ ਸਕਦਾ, ਬਾਕੀ ਸਭ ਛੋਟੇ ਨੇ। ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ, ਵਾਰਸਾ ਮਹੱਲਾ ਪਹਿਲਾ ਜੀ। ਇਹ ਤੇ ਤੰਗ ਕਰਦੇ ਨੇ, ਆਰਾਮ ਨਹੀਂ ਕਰਨ ਦਿੰਦੇ। ਭਲਾ ਇਹਨਾਂ ਨੇ ਨਮਾਜ਼ ਪੜ੍ਹਨੀ ਹੈ ਤੇ ਲੋਕਾਂ ਨੂੰ ਸੁਣਾਉਣ ਦੀ ਕੀ ਜ਼ਰੂਰਤ ਹੈ? ਇਹਨਾਂ ਨੂੰ ਨਮਾਜ਼ ਪੜ੍ਹਨੋਂ ਬੰਦ ਕਰ ਦਿਓ। ਹੁਣ ਵੱਡਿਆਂ ਕੰਨਾਂ ਵਾਲਾ ਮਹਾਰਾਜਾ ਨਹੀਂ ਸੀ, ਸੁਣੀ ਸੁਣਾਈ ਕਿਸੇ ਦੀ ਗੱਲ ਤੇ ਉਹ ਐਕਸ਼ਨ ਲੈ ਲੈਂਦਾ, ਉਹਦੇ ਤੇ ਅਮਲ ਕਰਦਾ, ਐਸਾ ਨਹੀਂ ਸੀ। ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਮੈਂ ਬੁਲਾ ਲੈਂਦਾ ਹਾਂ, ਤੁਹਾਡੇ ਨਾਲ ਸਲਾਹ ਕਰ ਲੈਂਦੇ ਹਾਂ, ਉਹਨਾਂ ਨੂੰ ਵੀ ਬੈਠਾ ਲੈਂਦੇ ਹਾਂ। ਮੁਸਲਮਾਨ ਮੁਖੀਆਂ ਨੂੰ ਬੁਲਾਇਆ, ਕਹਿਣ ਲੱਗੇ ਆਹ ਕੁਝ ਸਿੱਖ ਤੇ ਕੁਝ ਹਿੰਦੂ ਤੁਹਾਡੀ ਸ਼ਿਕਾਇਤ ਕਰਦੇ ਨੇ ਜੀ। ਕੀ ਅਖੇ ਤੁਸੀਂ ਉੱਚੀ ਬੋਲਦੇ ਹੋ, ਅੱਲਾਹੁ ਅਕਬਰ, ਇਹਦਾ ਮਤਲਬ ਕੀ ਹੈ? ਮੁਨਾਰੇ ਤੇ ਖਲੋ ਕੇ ਆਵਾਜ਼ ਦੇਣਾ। ਉਹ ਕਹਿਣ ਲੱਗੇ ਜੀ ਜਦੋਂ ਨਮਾਜ਼ ਦਾ ਵਕਤ ਹੁੰਦਾ ਹੈ ਉਸ ਮੌਕੇ ਤੇ ਨਿਵਾਸੀਆਂ ਨੂੰ ਸੱਦਾ ਦੇਈਦਾ, ਆਵਾਜ਼ ਦੇਈਦੀ ਹੈ ਬਈ ਵਕਤ ਹੋ ਗਿਆ ਆਓ ਮਿਲ ਕੇ ਇਬਾਦਤ ਕਰੀਏ। ਕਹਿਣ ਲੱਗੇ ਬਸ ਇਹੋ ਹੀ ਕੰਮ ਹੈ ਨਾ ਕਿ ਇਹ ਸੱਦਾ ਦਿੱਤਾ ਜਾਂਦਾ। ਉਹਨਾਂ ਨੇ ਕਿਹਾ ਹਾਂ ਸਰਕਾਰ ਇਹ ਸੱਦਾ ਹੈ। ਕਹਿਣ ਲੱਗੇ ਇਹ ਜਿਹੜੇ ਭਰਾ ਸ਼ਿਕਾਇਤ ਕਰਨ ਵਾਲੇ ਨੇ, ਜੇ ਤੁਹਾਨੂੰ ਸਾਰਿਆਂ ਨੂੰ ਨਮਾਜ਼ ਦੇ ਵਕਤ ਬੁਲਾ ਕੇ ਲਾਇਆ ਕਰਨ, ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ? ਫਿਰ ਤੇ ਤੁਸੀਂ ਉੱਚੀ ਉੱਚੀ ਨਹੀਂ ਕਹੋਗੇ। ਕਹਿਣ ਲੱਗੇ ਸਾਨੂੰ ਕਾਹਦਾ ਇਤਰਾਜ਼ ਹੈ? ਉਹ ਤੇ ਵਾਂਗ ਦਿੱਤੀ ਜਾਂਦੀ ਹੈ ਕਿ ਨਮਾਜ਼ੀਆਂ ਨੂੰ ਪਤਾ ਲੱਗ ਜਾਵੇ ਉਹ ਨਮਾਜ਼ ਵਾਸਤੇ ਮਸਜਿਦ ਵਿੱਚ ਪਹੁੰਚ ਜਾਣ। ਸਹਿਮਤ ਹੋ ਗਏ ਮਹਾਰਾਜਾ ਸਾਹਿਬ। ਕਹਿਣ ਲੱਗੇ ਲਓ ਸਾਡੇ ਮੁਸਲਮਾਨ ਭਰਾਵਾਂ ਨੇ ਤੁਹਾਡਾ ਇਹ ਵਿਚਾਰ ਪ੍ਰਵਾਨ ਕਰ ਲਿਆ, ਉਹ ਉੱਚੀ ਬਾਂਗ ਨਹੀਂ ਦਿਆ ਕਰਨਗੇ, ਪਰ ਤੁਸੀਂ ਸਾਰੇ ਵਾਰੀ ਬੰਨ ਲਵੋ। ਜਿੰਨੀ ਵਾਰੀ ਨਮਾਜ਼ ਮੁਸਲਮਾਨ ਸੱਜਣ ਪੜ੍ਹਨ ਵਾਸਤੇ ਜਾਂਦੇ ਨੇ ਉਹਨਾਂ ਸਾਰੇ ਨਮਾਜ਼ੀਆਂ ਨੂੰ ਦਿਨ ਵਿੱਚ 5 ਵਾਰੀ ਤੁਸੀਂ ਬੁਲਾ ਕੇ ਲਿਆਇਆ ਕਰਨੇ। ਤੇ ਉਹ ਕਹਿੰਦੇ ਨੇ ਆਪੇ ਫਸੜੀਏ, ਮੈਨੂੰ ਕੌਣ ਛੁਡਾਵੇ, ਆਪੇ ਹੀ ਫਸ ਗਏ ਸਨ, ਆਪੇ ਹੀ ਉਲਝ ਗਏ ਸਨ। ਤੋ ਜਿਸ ਉਹਨਾਂ ਨੇ ਉਸ ਵੇਲੇ ਬੜੀ ਖੁਸ਼ੀ ਖੁਸ਼ੀ ਪ੍ਰਵਾਨ ਕਰ ਲਿਆ। ਕਈ ਗੱਲਾਂ ਅਸੀਂ ਸਹਿਜੇ ਹੀ ਪਹਿਲਾਂ ਸਮਝਦੇ ਨਹੀਂ, ਪਹਿਲਾਂ ਹਾਂ ਕਰ ਦਿੰਦੇ ਹਾਂ, ਹੱਥ ਵੀ ਖੜੇ ਕਰ ਦਿੰਦੇ ਹਾਂ, ਪਹਿਲਾਂ ਲੱਖੋ ਸ੍ਰੀ ਵਾ, ਤੇ ਲੱਖ ਲੱਖ ਦੋ ਦੋ ਲੱਖ ਪਰਨ ਪੱਤਰ ਵੀ ਭਰ ਦਿੰਦੇ ਹਾਂ, ਉਹ ਵੀ ਅਕਾਲ ਤਖ਼ਤ ਦੇ ਸਾਹਿਬ ਦੇ ਸਾਹਮਣੇ ਖਲੋ ਕੇ, ਪਹਿਲਾਂ ਲੱਖੋ ਸ੍ਰੀ ਵਾ। ਪਰ ਜਦੋਂ ਵਕਤ ਆਉਂਦਾ ਹੈ ਚਕਊਏ ਥੇ ਜੋ ਕੁਣਕੇ ਕੇ ਭਾਗ ਗਏ ਸਭ ਲਗਤੇ ਠੁਣਕਾ, ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਜੀ, ਇਹਨਾਂ ਨੇ ਕਿਹਾ ਜੀ ਠੀਕ ਹੈ ਅਸੀਂ ਬੁਲਾ ਲਿਆਵਾਂਗੇ। ਜਦੋਂ ਦੋ ਤਿੰਨ ਦਿਨ ਗੁਜ਼ਰੇ ਕਹਿਣ ਲੱਗੇ ਤੇ ਵਕਤ ਪਾ ਲਿਆ, ਫਿਰ ਬੜੀ ਮੁਸ਼ਕਲ ਹੋ ਗਈ, ਫਿਰ ਕੀ ਕੀਤਾ ਜਾਵੇ। ਫਿਰ ਸਾਰੇ ਰਲ ਕੇ ਮਹਾਰਾਜਾ ਸਾਹਿਬ ਪਾਸ ਆਏ, ਕਹਿਣ ਲੱਗੇ ਮਹਾਰਾਜਾ ਸਾਹਿਬ ਅਸੀਂ ਸਾਡੇ ਤੋਂ ਇਹ ਕੰਮ ਨਹੀਂ ਹੋ ਸਕਦਾ। ਕਹਿਣ ਲੱਗੇ ਕਿਉਂ ਬਾਈ, ਤੁਸੀਂ ਹੁਣ ਆਰਾਮ ਨਾਲ ਸਵੋ, ਉਹ ਜੀ ਤੁਹਾਨੂੰ ਜਗਾਉਂਦੇ ਨਹੀਂ, ਬੁਲਾਉਂਦੇ ਨਹੀਂ, ਉਹ ਆਪਣੀ ਚੁੱਪ ਕਰਕੇ ਨਮਾਜ਼ ਪੜ੍ਹਦੇ ਨੇ, ਹੁਣ ਵੀ ਤੁਹਾਨੂੰ ਕੋਈ ਇਤਰਾਜ਼ ਹੈ? ਕਹਿਣ ਲੱਗੇ ਜੀ ਨਹੀਂ, ਉਹਨਾਂ ਨੂੰ ਕਹੋ ਪਹਿਲੇ ਵਾਂਗ ਹੀ ਵਾਂਗ ਦਿਆ ਕਰਨ, ਸਾਨੂੰ ਵਾਂਗ ਦੇਣ ਤੇ ਕੋਈ ਇਤਰਾਜ਼ ਨਹੀਂ, ਉਹ ਆਪਣੇ ਤਰੀਕੇ ਨਾਲ ਕੰਮ ਕਰਨ। ਤੋ ਜਿਹੜਾ ਕੋਈ ਅੱਛੇ ਤਰੀਕੇ ਨਾਲ ਨਿਆਂ ਕਰਦਾ ਹੈ, ਇਨਸਾਫ ਕਰਦਾ ਹੈ, ਲੋਕ ਅੱਜ ਵੀ ਉਹਨੂੰ ਯਾਦ ਕਰਦੇ ਨੇ। ਫਕੀਰ ਅਜ਼ੀਜ਼ੁੱਦੀਨ ਔਰ ਉਹਨਾਂ ਦਾ ਪਰਿਵਾਰ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨੂੰ ਸੰਭਾਲ ਕੇ ਰੱਖੀ ਬੈਠਾ ਹੈ, ਛਾਤੀ ਨਾਲ ਲਗਾਈ ਬੈਠਾ ਹੈ, ਤੇ ਨਾਲੇ ਯਾਦ ਕਰਦਾ ਹੈ ਕਦੇ ਪੰਜਾਬੀਆਂ ਦਾ ਮਹਾਰਾਜਾ ਵੀ ਸੀ। ਪਿਆਰ ਨਾਲ ਸ੍ਰੀ ਵਾਹ ਤੋਂ ਬੇਨਤੀ ਕਰ ਰਿਹਾ ਸਾਂ ਕਿ ਤੇਰਾ ਕਿ ਅਜੇ ਵਾਸਤੇ ਇਨਸਾਫ ਈ ਹਮ ਸਫਾ, ਤੇਰਾ ਜੋ ਨਿਆਂ ਹੈ, ਤੇਰਾ ਜੋ ਇਨਸਾਫ ਹੈ, ਉਹ ਬਹੁਤ ਅਜੀਬ ਹੈ। ਈ ਹਮ ਸਫਾ, ਇਸ ਦੀਆਂ ਜੋ ਤਮਾਮ ਸਿਫਤਾਂ ਨੇ ਉਹ ਵੀ ਬੜੀਆਂ ਅਜੀਬ ਹਨ, ਬਹੁਤ ਅਜੀਬ ਕਿਸਮ ਦੀਆਂ ਸਿਫਤਾਂ ਨੇ ਸ਼ਾਹ ਤੇਰੇ ਇਨਸਾਫ ਦੀਆਂ। ਜਿਹੋ ਜਿਹਾ ਤੇਰਾ ਇਨਸਾਫ, ਉਹ ਜੀਆਂ ਉਹਦੀਆਂ ਸਿਫਤਾਂ ਜੀ।
ਅਜਬ ਅਸ ਇਨਸਾਫ ਦੀ ਪਰਵਰੀ,
ਹਜ਼ੂਰ ਫਿਰ ਕਹਿੰਦੇ ਨੇ ਕਿ ਅਜਬ ਅਸ ਇਨਸਾਫ ਦੀ ਪਰਵਰੀ, ਅਜੀਬ ਕਿਸਮ ਦਾ ਤੇਰਾ ਇਨਸਾਫ ਹੈ। ਦੀਨ ਦੀਨ ਦੀ ਪਰਵਰਿਸ਼ ਕਰਨੀ, ਦੀਨ ਦੀ ਪ੍ਰਤਪਾਲਨਾ ਕਰਨੀ, ਦੀਨ ਨੂੰ ਸੰਭਾਲਣਾ, ਯਾਨੀ ਧਰਮ ਦੇਤਾ ਦੀ ਪਰਵਰਿਸ਼ ਕਰਨੀ, ਧਰਮ ਦੀ ਪ੍ਰਤਪਾਲਨਾ ਕਰਨੀ, ਪਰਵਰੀ ਪ੍ਰਤਪਾਲਨਾ ਕਰਨੀ, ਪਰਵਰਿਸ਼ ਕਰਨੀ ਵੀ ਬਹੁਤ ਅਜੀਬ ਕਿਸਮ ਦੀ ਹੈ। ਜਿਸ ਤਰ੍ਹਾਂ ਦਾ ਤੂੰ ਧਰਮ ਨੂੰ ਪਾਲਿਆ ਹੈ, ਉਸ ਤਰ੍ਹਾਂ ਦਾ ਤਾਂ ਹੋਰ ਕੋਈ ਪਾਲੇ ਹੀ ਨਾ। ਪਿਆਰ ਨਾਲ ਖੋ ਸ੍ਰੀ ਵਾਹਿ ਜੀ। ਹਜ਼ੂਰ ਕਹਿੰਦੇ ਨੇ ਮੈਨੂੰ ਜੋ ਤੇਰਾ ਇਨਸਾਫ ਹੈ ਉਹਦੇ ਤੇ ਬਹੁਤ ਹੀ ਅਫਸੋਸ ਹੈ। ਤੇ ਕਹਿੰਦੇ ਨੇ ਇਸ ਪ੍ਰਕਾਰ ਦੀ ਜਿਹੜੀ ਤੇਰੀ ਸਰਵਰੀ ਸਰਦਾਰੀ ਹੈ, ਇਸ ਪ੍ਰਕਾਰ ਦੀ ਜੋ ਤੇਰੀ ਸਰਦਾਰੀ ਹੈ ਉਹਦੇ ਤੇ ਸੈਂਕੜੇ ਵਾਰੀ, ਸੌ ਵਾਰੀ ਮੈਨੂੰ ਅਫਸੋਸ ਹੈ ਤੇਰੇ ਇਨਸਾਫ ਉੱਪਰ, ਸੈਂਕੜੇ ਵਾਰੀ ਅਫਸੋਸ ਹੈ ਮੈਨੂੰ ਤੇਰੀ ਇਸ ਸਰਦਾਰੀ ਉੱਪਰ ਜਿਹੜੀ ਤੂੰ ਭਰਾ ਤੇ ਪਿਤਾ ਦੇ ਸਿਰ ਉੱਪਰ ਪ੍ਰਾਪਤ ਕੀਤੀ ਹੋਈ ਹੈ, ਮੈਨੂੰ ਅਫਸੋਸ ਹੈ, ਸੈਂਕੜੇ ਵਾਰੀ ਅਫਸੋਸ ਹੈ ਜੀ। ਹਾਂ, ਪਰ ਇੱਥੇ ਪਾਠ ਹੋਏਗਾ ਫਤਵਾ ਸ਼ੁਮਾ। ਜਾਨਾ ਖੋ ਸ੍ਰੀ ਵਾਹਿ ਕਿ ਅਜ਼ਬਸਤ ਅਜ਼ਬਸਤ ਫਤਵਾ ਸ਼ੁਮਾ, ਫਿਰ ਵੀ ਪੋਥੀ ਦੇਖ ਕੇ ਸ਼ੁੱਧ ਕਰਨਾ, ਅੱਖਰ ਲਿਖਣੇ। ਜਾਨਾ ਖੋ ਸ੍ਰੀ ਵਾਹਿ। ਹਜ਼ੂਰ ਕਹਿੰਦੇ ਨੇ ਉਹ ਜੋ ਸ਼ੁਮਾ ਤੁਹਾਡਾ, ਸ਼ੁਮਾ ਤੁਹਾਡਾ ਜੋ ਫਤਵਾ, ਜੋ ਤੁਹਾਡਾ ਫਤਵਾ ਹੈ ਮਜ਼ਬ ਦੇ ਨਾਮ ਉੱਪਰ, ਜੋ ਤੂੰ ਆਪਣੀ ਸਲਾਹ ਦੇ ਨਾਲ ਦਿਵਾਉਂਦਾ ਰਿਹਾ। ਪਿਆਰ ਲਖੋ ਸ੍ਰੀ ਵਾਹ। ਸਾਡੇ ਵੀ ਕੁਝ ਲੋਕ ਜਿਵੇਂ ਸਰਕਾਰ ਇਸ਼ਾਰਾ ਕਰਦੀ ਸੀ ਉਵੇਂ ਹੀ ਅਕਾਲ ਤਖ਼ਤ ਤੋਂ ਫਰਮਾਨ ਜਾਰੀ ਕਰਦੇ ਰਹੇ ਨੇ ਥੋੜਾ ਸਮਾਂ ਪਹਿਲੇ ਹੀ। ਪਿਆਰ ਲਖੋ ਸ੍ਰੀ ਵਾਹ। ਇਹ ਤੂੰ ਸਾਡੇ ਸਾਹਮਣੇ ਦੀ ਬਾਤ ਬੇਨਤੀ ਕਰ ਰਿਹਾ ਤਾਂ। ਹਜ਼ੂਰ ਇੱਥੇ ਵਰਨ ਕਰਦੇ ਨੇ ਜੋ ਸ਼ੁਮਾ ਤੁਹਾਡਾ ਫਤਵਾ ਹੈ, ਜੋ ਇਸਲਾਮ ਦੇ ਧਰਮ ਮੁਤਾਬਿਕ ਕੋਈ ਮਨੁੱਖ ਗੁਨਾਹਗਾਰ ਸਮਝਿਆ ਜਾਵੇ ਤੇ ਇਮਾਮ ਖੁਦਾ ਨੂੰ ਸਾਖੀ ਰੱਖ ਕੇ ਉਹਨੂੰ ਐਲਾਨ ਸੁਣਾਉਂਦਾ ਹੈ, ਉਹਨੂੰ ਫਤਵਾ ਕਿਹਾ ਜਾਂਦਾ ਹੈ। ਪਿਆਰ ਨਾਲ ਖੋ ਸ੍ਰੀ ਵਾਹ। ਤੇ ਤੇਰੇ ਕਾਜ਼ੀਆਂ ਨੇ ਜਿਹੜਾ ਫਤਵਾ ਦਿੱਤਾ ਭਰਾਵਾਂ ਦੇ ਸੰਬੰਧ ਵਿੱਚ, ਜੋ ਤੇਰੇ ਉਲਮਾਵਾਂ ਨੇ ਫਤਵਾ ਦਿੱਤਾ ਉਹ ਸਰਮਦ ਵਰਗੇ ਫਕੀਰਾਂ ਉੱਪਰ ਹੀ, ਤੇਰੇ ਉਲਮਾਵਾਂ ਨੇ ਜੇ ਫਤਵਾ ਦਿੱਤਾ ਤੇ ਗੁਰੂ